ਉਤਪਤ ਬਾਪ ਚਾਰ। ਮੂਸਾ ਮਿਸਰ ਨੂੰ ਮੁੜਦਾ ਹੈ ਤਾਂ ਮੂਸਾ ਨੇ ਉੱਤਰ ਦਿੱਤਾ ਕਿ ਵੇਖ, ਉਹ ਮੇਰੀ ਪ੍ਰਤੀਤ ਨਾ ਕਰਨਗੇ, ਨਾ ਮੇਰੀ ਆਵਾਜ਼ ਸੁਣਨਗੇ, ਸਗੋਂ ਉਹ ਆਖਣਗੇ, ਯਹੋਵਾ ਨੇ ਤੈਨੂੰ ਦਰਸ਼ਨ ਨਹੀਂ ਦਿੱਤਾ। ਤਾਂ ਯਹੋਵਾ ਨੇ ਉਸ ਨੂੰ ਆਖਿਆ, ਤੇਰੇ ਹੱਥ ਵਿਚ ਕੀ ਹੈ? ਉਸ ਆਖਿਆ, ਡਾਂਗ। ਤਾਂ ਉਸ ਨੇ ਆਖਿਆ, ਇਸ ਨੂੰ ਧਰਤੀ ਉੱਤੇ ਸੁੱਟ ਦੇ। ਤਾਂ ਉਸ ਨੇ ਧਰਤੀ ਉੱਤੇ ਸੁੱਟ ਦਿੱਤਾ, ਉਹ ਸੱਪ ਬਣ ਗਿਆ ਅਤੇ ਮੂਸਾ ਉਸ ਦੇ ਅੱਗੋਂ ਭੱਜਿਆ। ਯਹੋਵਾ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਵਧਾ ਕੇ ਉਸ ਨੂੰ ਪੁੱਛੋਂ ਫੜ ਲੈ। ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਹਦੇ ਹੱਥ ਵਿਚ ਡਾਂਗ ਬਣ ਗਿਆ, ਤਾਂ ਜੋ ਉਹ ਪ੍ਰਤੀਤ ਕਰਨ, ਭਾਈ ਯਹੋਵਾ ਉਨ੍ਹਾਂ ਦੇ ਪਿਓ ਦਾਦਿਆਂ ਦੇ ਪਰਮੇਸ਼ਵਰ, ਅਬਰਾਹਮ ਦੇ ਪਰਮੇਸ਼ਵਰ, ਇਜ਼ਹਾਕ ਦੇ ਪਰਮੇਸ਼ਵਰ ਔਰ ਯਕੂਬ ਦੇ ਪਰਮੇਸ਼ਵਰ ਨੇ ਤੈਨੂੰ ਦਰਸ਼ਨ ਦਿੱਤਾ। ਯਹੋਵਾ ਨੇ ਉਸ ਨੂੰ ਹੋਰ ਇਹ ਆਖਿਆ, ਹੁਣ ਤੂੰ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖ। ਤਾਂ ਉਸ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖਿਆ, ਜਾਂ ਉਸ ਨੇ ਉਹ ਕੱਢਿਆ ਤਾਂ ਵੇਖੋ, ਉਹਦਾ ਹੱਥ ਕੋੜ ਨਾਲ ਬਰਫ਼ ਹੋ ਗਿਆ ਸੀ। ਸੋ ਉਸ ਆਖਿਆ, ਤੂੰ ਫੇਰ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖ। ਉਸ ਨੇ ਆਪਣਾ ਹੱਥ ਆਪਣੀ ਹਿੱਕ ਉੱਤੇ ਫੇਰ ਰੱਖਿਆ, ਤਾਂ ਜਦ ਬਾਹਰ ਕੱਢਿਆ, ਵੇਖੋ ਉਸ ਦੇ ਬਾਕੀ ਸਰੀਰ ਵਰਗਾ ਹੋ ਗਿਆ। ਫੇਰ ਇਉਂ ਹੋਵੇਗਾ ਭਾਈ, ਜੇ ਉਹ ਤੇਰੀ ਪ੍ਰਤੀਤ ਨਾ ਕਰਨ, ਨਾ ਹੀ ਪਹਿਲੇ ਨਿਸ਼ਾਨ ਦਾ ਮਤਲਬ ਮੰਨਣ, ਤਾਂ ਉਹ ਦੂਜੇ ਨਿਸ਼ਾਨ ਦੇ ਮਤਲਬ ਉੱਤੇ ਪ੍ਰਤੀਤ ਕਰਨਗੇ। ਅਤੇ ਇਉਂ ਹੋਵੇਗਾ ਭਾਈ, ਜੇਕਰ ਉਹ ਇਨ੍ਹਾਂ ਦੋਹਾਂ ਨਿਸ਼ਾਨਾਂ ਉੱਤੇ ਵੀ ਪ੍ਰਤੀਤ ਨਾ ਕਰਨ, ਤਾਂ ਤੇਰੀ ਆਵਾਜ਼ ਨੂੰ ਸੁਣ, ਤਾਂ ਤੂੰ ਦਰਿਆ ਦਾ ਪਾਣੀ ਲੈ ਕੇ ਸੁੱਕੀ ਭਾਂ ਉੱਤੇ ਡੋਲੀ। ਉਹ ਪਾਣੀ ਜਿਹੜਾ ਤੂੰ ਦਰਿਆ ਤੋਂ ਲਵੇਂਗਾ, ਉਹ ਉਸ ਭਾਂ ਉੱਤੇ ਲਹੂ ਹੋ ਜਾਵੇਗਾ। ਤਦ ਮੂਸਾ ਨੇ ਯਹੋਵਾ ਨੂੰ ਆਖਿਆ, ਹੇ ਪ੍ਰਭੂ, ਮੈਂ ਧੜੱਲੇਦਾਰ ਗੱਲਾਂ ਕਰਨ ਵਾਲਾ ਮਨੁੱਖ ਨਹੀਂ ਹਾਂ, ਔਰ ਨਾ ਅੱਗੇ ਸਾਂ, ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ, ਕਿਉਂ ਜੋ ਮੇਰੀ ਬੋਲੀ ਢਿੱਲੀ ਹੈ ਅਤੇ ਮੇਰੀ ਜੀਭ ਮੋਟੀ ਹੈ। ਤਾਂ ਯਹੋਵਾ ਨੇ ਉਸ ਨੂੰ ਆਖਿਆ, ਆਦਮੀ ਦਾ ਮੂੰਹ ਕਿਸ ਬਣਾਇਆ ਅਤੇ ਕੌਣ ਗੁੰਗਾ ਜਾਂ ਬੋਲਾ ਜਾਂ ਸੁਜਾਖਾ ਜਾਂ ਅੰਨਾ ਬਣਾਉਂਦਾ ਹੈ? ਭਲਾ ਮੈਂ ਯਹੋਵਾ ਹੀ ਨਹੀਂ? ਸੋ ਹੁਣ ਤੂੰ ਜਾ, ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁਝ ਤੈਂ ਬੋਲਣਾ ਹੈ ਸੋ ਮੈਂ ਤੈਨੂੰ ਸਿਖਾਵਾਂਗਾ। ਤਾਂ ਉਸ ਆਖਿਆ, ਹੇ ਪ੍ਰਭੂ, ਜਿਸ ਦੇ ਹੱਥ ਤੂੰ ਘੱਲਣਾ ਚਾਹੇ ਘੱਲ ਦੇ। ਫਿਰ ਯਹੋਵਾ ਦਾ ਕ੍ਰੋਧ ਮੂਸਾ ਉੱਤੇ ਭੜਕਿਆ ਔਰ ਉਸ ਆਖਿਆ, ਕੀ ਹਰੂਨ ਲੇਵੀ ਤੇਰਾ ਭਰਾ ਨਹੀਂ? ਮੈਂ ਜਾਣਦਾ ਹਾਂ ਕਿ ਉਹ ਚੰਗਾ ਬੋਲਣ ਵਾਲਾ ਹੈ, ਉਹ ਤੇਰੇ ਮਿਲਣ ਨੂੰ ਨਿਕਲਿਆ ਆਉਂਦਾ ਹੈ ਅਤੇ ਤੈਨੂੰ ਵੇਖ ਕੇ ਆਪਣੇ ਮਨ ਵਿਚ ਆਨੰਦ ਹੋਵੇਗਾ। ਤੂੰ ਉਸ ਦੇ ਨਾਲ ਬੋਲੇਗਾ ਅਤੇ ਉਸ ਦੇ ਮੂੰਹ ਵਿਚ ਗੱਲਾਂ ਪਾਵੇਂਗਾ ਅਤੇ ਮੈਂ ਤੇਰੇ ਮੂੰਹ ਨਾਲ ਅਤੇ ਉਹਦੇ ਮੂੰਹ ਨਾਲ ਹੋਵਾਂਗਾ ਅਤੇ ਜੋ ਤੁਸਾਂ ਕਰਨਾ ਹੈ ਮੈਂ ਤੁਹਾਨੂੰ ਸਿਖਾਵਾਂਗਾ। ਉਹ ਤੇਰੀ ਵੱਲੋਂ ਪਰਜਾ ਨਾਲ ਬੋਲੇਗਾ ਅਤੇ ਇਉਂ ਹੋਵੇਗਾ ਕਿ ਉਹ ਤੇਰੇ ਲਈ ਮੂੰਹ ਜਿਹਾ ਹੋਵੇਗਾ ਔਰ ਤੂੰ ਉਸ ਲਈ ਪਰਮੇਸ਼ਵਰ ਜਿਹਾ ਹੋਵੇਗਾ। ਤੂੰ ਇਹ ਡਾਂਗ ਆਪਣੇ ਹੱਥ ਵਿਚ ਲਈ ਜਿਹਦੇ ਨਾਲ ਤੂੰ ਉਨ੍ਹਾਂ ਨਿਸ਼ਾਨਾਂ ਨੂੰ ਵਿਖਾਵੇਂਗਾ। ਮੂਸਾ ਆਪਣੇ ਸਹੁਰੇ ਯਿਥਰੋ ਵੱਲ ਮੁੜ ਗਿਆ ਔਰ ਉਸ ਨੂੰ ਆਖਿਆ, ਦਇਆ ਕਰਕੇ ਮੈਨੂੰ ਜਾਣ ਦਿਓ, ਮੈਨੂੰ ਮਿਸਰ ਵਿਚ ਆਪਣੇ ਭਰਾਵਾਂ ਕੋਲ ਮੁੜਨ ਦਿਓ, ਤਾਂ ਜੋ ਮੈਂ ਵੇਖਾਂ ਭਾਈ ਉਹ ਅਜੇ ਤੀਕ ਜਿਉਂਦੇ ਹਨ। ਤਾਂ ਯਿਥਰੋ ਨੇ ਮੂਸਾ ਨੂੰ ਆਖਿਆ, ਸੁਖ ਸਾਂਦ ਨਾਲ ਜਾ। ਤਾਂ ਯਹੋਵਾ ਨੇ ਮਿਦਿਆਨ ਵਿਚ ਮੂਸਾ ਨੂੰ ਆਖਿਆ, ਜਾ ਔਰ ਮਿਸਰ ਨੂੰ ਮੁੜ, ਕਿਉਂਜ ਤੇਰੀ ਜਾਨ ਦੇ ਲਾਗੂ ਮਰ ਗਏ ਹਨ। ਮੂਸਾ ਨੇ ਆਪਣੀ ਪਤਨੀ ਔਰ ਆਪਣੇ ਪੁੱਤਰਾਂ ਨੂੰ ਲੈ ਕੇ ਖੋਤੇ ਉੱਤੇ ਅਸਵਾਰ ਕੀਤਾ ਔਰ ਉਹ ਮਿਸਰ ਦੇਸ਼ ਨੂੰ ਮੁੜ ਪਿਆ ਅਤੇ ਮੂਸਾ ਪਰਮੇਸ਼ਵਰ ਦਾ ਡਾਂਗ ਆਪਣੇ ਹੱਥ ਵਿਚ ਲੈ ਗਿਆ। ਯਹੋਵਾ ਨੇ ਮੂਸਾ ਨੂੰ ਆਖਿਆ, ਜਦ ਤੂੰ ਮਿਸਰ ਵਿਚ ਮੁੜ ਜਾਵੇਂ ਤਾਂ ਵੇਖ ਤੂੰ ਸਾਰੇ ਅਚਰਜ ਕੰਮ ਜਿਹੜੇ ਮੈਂ ਤੇਰੇ ਹੱਥ ਵਿਚ ਰੱਖੇ ਹਨ ਫਿਰਾਉਣ ਦੇ ਸਨਮੁਖ ਕਰੀ, ਪਰ ਮੈਂ ਉਸ ਦੇ ਮਨ ਨੂੰ ਕਠੋਰ ਹੋਣ ਦਿਆਂਗਾ ਔਰ ਉਹ ਪਰਜਾ ਨੂੰ ਜਾਣ ਨਾ ਦੇਵੇਗਾ। ਤਾਂ ਤੂੰ ਫਿਰਾਉਣ ਨੂੰ ਆਖੀ, ਯਹੋਵਾ ਐਂ ਫਰਮਾਉਂਦਾ ਹੈ ਕਿ ਇਜ਼ਰਾਇਲ ਮੇਰਾ ਪਲੋਠਾ ਪੁੱਤਰ ਹੈ ਔਰ ਮੈਂ ਤੈਨੂੰ ਆਖਿਆ ਹੈ ਮੇਰੇ ਪੁੱਤਰ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਬੰਦਗੀ ਕਰੇ ਅਤੇ ਤੈਂ ਉਸ ਦੇ ਜਾਣ ਦੇਣ ਤੋਂ ਇਨਕਾਰ ਕੀਤਾ ਹੈ। ਵੇਖ ਮੈਂ ਤੇਰੇ ਪੁੱਤਰ ਸਗੋਂ ਤੇਰੇ ਪਲੋਠੇ ਪੁੱਤਰ ਨੂੰ ਜਾਨੋਂ ਮਾਰ ਦਿਆਂਗਾ। ਤਾਂ ਰਸਤੇ ਵਿਚ ਪੜਾਓ ਉੱਤੇ ਐਂ ਹੋਇਆ ਕਿ ਯਹੋਵਾ ਉਸ ਨੂੰ ਮਿਲਿਆ ਔਰ ਉਸ ਨੂੰ ਮਾਰਨਾ ਚਾਹਿਆ। ਤਾਂ ਸਿਪੋਰਾਹ ਨੇ ਇਕ ਚੱਕ ਮੱਕ ਦੀ ਪੱਥਰੀ ਲੈ ਕੇ ਆਪਣੇ ਪੁੱਤਰ ਦੀ ਖਲੜੀ ਕੱਟ ਸੁੱਟੀ ਔਰ ਉਸ ਨੂੰ ਉਸ ਦੇ ਪੈਰਾਂ ਵਿਚ ਸੁੱਟ ਦਿੱਤਾ ਅਤੇ ਆਖਿਆ, ਤੂੰ ਸੱਚਮੁੱਚ ਮੇਰੇ ਲਈ ਇਕ ਖੂਨੀ ਪਤੀ ਹੈ। ਸੋ ਉਸ ਨੇ ਉਹਨੂੰ ਛੱਡ ਦਿੱਤਾ। ਫਿਰ ਉਸ ਨੇ ਉਹਨੂੰ ਆਖਿਆ, ਸੁਨਤ ਦੇ ਕਾਰਨ ਤੂੰ ਖੂਨੀ ਪਤੀ ਹੋਇਆ ਹੈ। ਫਿਰ ਯਹੋਵਾ ਨੇ ਹਰੂਨ ਨੂੰ ਆਖਿਆ, ਜਾ ਅਤੇ ਮੂਸਾ ਨੂੰ ਉਜਾੜ ਵਿਚ ਮਿਲ। ਤਾਂ ਉਹ ਚਲਿਆ ਗਿਆ ਔਰ ਉਸ ਨੂੰ ਪਰਮੇਸ਼ਵਰ ਦੇ ਪਹਾੜ ਉੱਤੇ ਮਿਲਿਆ ਅਤੇ ਉਸ ਨੂੰ ਚੁੰਮਿਆ। ਤਾਂ ਮੂਸਾ ਨੇ ਹਰੂਨ ਨੂੰ ਯਹੋਵਾ ਦੀਆਂ ਸਾਰੀਆਂ ਗੱਲਾਂ ਦੱਸੀਆਂ ਜਿਨ੍ਹਾਂ ਲਈ ਉਸ ਨੂੰ ਘੱਲਿਆ ਸੀ, ਨਾਲੇ ਉਹ ਸਾਰੇ ਨਿਸ਼ਾਨ ਜਿਨ੍ਹਾਂ ਦਾ ਉਸ ਨੂੰ ਹੁਕਮ ਦਿੱਤਾ ਸੀ। ਸੋ ਮੂਸਾ ਔਰ ਹਰੂਨ ਚਲੇ ਗਏ ਔਰ ਇਜ਼ਰਾਈਲੀਆਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠੇ ਕੀਤਾ ਅਤੇ ਹਰੂਨ ਨੇ ਸਾਰੀਆਂ ਗੱਲਾਂ ਜਿਹੜੀਆਂ ਯਹੋਵਾ ਨੇ ਮੂਸਾ ਨਾਲ ਕੀਤੀਆਂ ਸਨ ਦੱਸੀਆਂ ਅਤੇ ਪਰਜਾ ਦੇ ਵੇਖਦਿਆਂ ਉਹ ਨਿਸ਼ਾਨ ਵਿਖਾਏ। ਤਾਂ ਪਰਜਾ ਨੇ ਪ੍ਰਤੀਤ ਕੀਤਾ ਅਤੇ ਜਦ ਉਨ੍ਹਾਂ ਨੇ ਸੁਣਿਆ ਭਾਈ ਯਹੋਵਾ ਨੇ ਇਜ਼ਰਾਈਲੀਆਂ ਦੀ ਖਬਰ ਲਿੱਤੀ ਹੈ ਅਤੇ ਉਨ੍ਹਾਂ ਦਾ ਦੁੱਖ ਵੇਖਿਆ ਹੈ, ਤਾਂ ਆਪਣੇ ਸੀਸ ਨਿਵਾ ਕੇ ਮੱਥਾ ਟੇਕਿਆ।